बनवाखे गुरु तनवाखे गुरु साहिब अमरदास पोखम पातिक बिना सह गुर अमरदास परसिय सिद्ध साधक आशा सह गुर अमरदास परसिया ध्यान लहिया पौ मुकह गुर अमरदास परसिया अपौ लभै गौ चुकै एक बिन दुगण जो तो रहै जा सुमंत्र मान वैल है जाल पाप दार्थ इतड़े गुर अमरदास डिठ मिले कन हर बूंद बसो रूमावल कुसुम बसंत गणंत नयावै रव सस किरण उदर सागर को गंग तरंग अंत को पावे रुद्र त्यान ज्ञान सतगुर कै कब जन पल उन्हें सो गावे पल्ले अमरदास गुण तेरे तेरी उपमा तो है बन आवे रुद्र त्यान ज्ञान सतगुर कै कब जन पल उन्हें जो गावे पल्ले अमरदास गुण तेरे तेरी उपमा तो है बन आवे परम सम्मान योग जुग जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुबाही मान खोए बैठे गुरमुख प्यारे सत संगी जनों हजूर दी पावन पवित्र इलाही बाणी दा कीर्तन और गुरमत विचारां आप जिया ने सत्कार योग भाई साहब भाई जगजीत सिंह जी खुरां पासों सरवण कीतियां ने कल दा दिन जो बतीत होया है कल दे दिहाड़े धन गुरु अमरदास महाराज तीसरे गुरदेव दा गुरगद्दी नशीनी पुरब से ते गुरु अमरदास महाराज जी दे इस पुरब नू आपां अज मना रहे हां गुरु नानक साहिब जी दे इस घर दे अंदर जदों आपां इतिहास नू गुरमत नू पढ़ने हां ते एक चीज बड़ी विलखण सानू जिहड़ी नजर आउंदी है इत्थे गुरु दी कृपा ते निर्भर करदा है सत साल दा बजुर्ग बाबा भी जे किते गुरु के चरणा भी जुड़ के सेवा करे ਤੇ ਜਿਸ ਸਮੇਂ ਲੋਕ ਕਹਿੰਦੇ ਨੇ 70-72 ਸਾਲ ਦੀ ਉਮਰ ਵਿੱਚ ਬੰਦੇ ਨੂੰ ਸੂਝ ਕੋਈ ਨਹੀਂ ਸ਼ਬਦ ਵਰਤਦੇ ਨੇ, ਇਹ 70-72 ਆ ਗਿਆ। 12 ਸਾਲ ਗਾਗਰ ਢੋ ਕੇ 72 ਸਾਲ ਦਾ ਬਜ਼ੁਰਗ ਵੀ ਸਿੱਖ ਤੋਂ ਗੁਰੂ ਬਣ ਸਕਦਾ ਹੈ। ਇਹੀ ਵਿਲੱਖਣਤਾ ਕਿ ਇੱਥੇ 5 ਸਾਲ ਤੇ 3 ਮਹੀਨੇ ਦੀ ਬਾਲ ਉਮਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਵੀ ਗੁਰੂ ਬਣ ਸਕਦੇ ਨੇ, ਤੇ ਕਿਰਪਾ ਗੁਰੂ ਕਰੇ ਤਾਂ 72 ਸਾਲ ਦਾ ਬਜ਼ੁਰਗ ਵੀ ਗੁਰੂ ਬਣ ਸਕਦਾ ਹੈ। ਆਓ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਔਰ ਬਾਣੀ ਦੀ ਵਿਚਾਰ ਆਪਾਂ ਨੇ ਕਰਨੀ ਹੈ, ਜਿਹੜਾ ਅੱਜ ਦਾ ਦਿਨ ਗੁਰਗੱਦੀ ਪੁਰਬ ਆਪਾਂ ਮਨਾ ਰਹੇ ਹਾਂ। ਇਸ ਦੀ ਵਿਚਾਰ ਇਸ ਦਿਨ ਦੇ ਸੰਬੰਧ ਵਿੱਚ ਗੁਰੂ ਕਿਰਪਾ ਨਾਲ ਆਪਾਂ ਵਿਚਾਰਨੇ। ਕਿਰਪਾ ਕਰਕੇ ਜਿਤਨੇ ਵੀ ਬੈਠੇ ਹੋ ਨਾ, ਇਕਾਗਰਤਾ ਜ਼ਰੂਰ ਬਖਸ਼ਿਆ ਜੇ। ਕੋਸ਼ਿਸ਼ ਕਰੋ ਇਸ ਖਿੰਡੇ ਹੋਏ ਮਨ ਨੂੰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅੱਜ ਟਿਕਾ ਦਈਏ। ਜੇ ਤਾਂ ਬੁੱਧੀ ਤਾਰਕ ਕੇਵਲ ਤਰਕ ਕਰਨ ਵਾਲੀ ਨਾਲ ਸੁਣਾਂਗੇ ਤੇ ਯਾਦ ਰੱਖਣਾ ਉਹ ਕਹਿਆ ਹੋਇਆ ਕੇਵਲ ਤਰਕ ਦੀ ਬਿਰਤੀ ਵਾਲਾ ਲੱਗੇਗਾ, ਤੇ ਜਦੋਂ ਪ੍ਰਤੱਖ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਗੁਰੂ ਕੇ ਬਚਨ ਸਰਵਣ ਕਰਾਂਗੇ ਤੇ ਸਤਿਗੁਰੂ ਗੁਰੂ ਅਮਰਦਾਸ ਦੀ ਕਿਰਪਾ ਵਰਸੇਗੀ। ਵਿਚਾਰ ਆਰੰਭਣ ਤੋਂ ਪਹਿਲਾਂ ਸਤਿਗੁਰੂ ਕੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਮਰਦਾਸ ਜੀ ਦਾ ਜਨਮ ਪਿੰਡ ਬਾਸਰ ਕੇ, ਜੋ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਦਰ ਹੈ, ਸੰਨ 1479 ਨੂੰ ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਹੋਏ। ਬਾਬਾ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਕਰਕੇ ਕੇਵਲ 10 ਸਾਲ ਛੋਟੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ, ਸਤਿਗੁਰੂ ਕਾ ਪ੍ਰਕਾਸ਼ ਸੰਨ 1469 ਨੂੰ ਰਾਏ ਭੋਏ ਦੀ ਤਲਵੰਡੀ ਤੇ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ, ਤੇ ਬਾਬਾ ਅਮਰਦਾਸ ਜੀ ਦਾ ਪ੍ਰਕਾਸ਼, ਇਹਨਾਂ ਦਾ ਜਨਮ ਆਗਮਨ ਸ਼ਬਦ ਵਰਤ ਲਈਏ ਕਿ ਪਿੰਡ ਬਾਸਰ ਕੇ 1479 ਨੂੰ ਹੋਇਆ। 10 ਸਾਲ ਬਾਬਾ ਅਮਰਦਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਛੋਟੇ ਨੇ। ਬਾਬਾ ਅਮਰਦਾਸ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਹੈ। ਬਾਬਾ ਅਮਰਦਾਸ ਜੀ 4 ਭਰਾ ਨੇ ਤੇ ਅਮਰਦਾਸ ਜੀ ਸਭ ਤੋਂ ਵੱਡੇ ਨੇ। ਮੈਂ ਸ਼ਬਦ ਵਰਤਿਆ ਬਾਬਾ ਇਸ ਕਰਕੇ ਵਰਤ ਰਿਹਾ, ਅਜੇ ਉਹ ਗੁਰਗੱਦੀ ਤੇ ਬਿਰਾਜਮਾਨ ਨਹੀਂ। ਬਾਬਾ ਅਮਰਦਾਸ ਸਭ ਤੋਂ ਵੱਡੇ ਨੇ, ਛੋਟੇ 3 ਭਰਾ ਨੇ, ਤੇ ਇੱਥੋਂ ਤੱਕ ਇਹ ਕਾਰੋਬਾਰ ਆਪਣਾ ਜ਼ਿਮੀਂਦਾਰਾ ਵੀ ਪਿੰਡ ਵਿੱਚ ਕਰਦੇ ਸਨ। ਉਸ ਤੋਂ ਇਲਾਵਾ ਮਹਿਮਾ ਪ੍ਰਕਾਸ਼ ਵਿੱਚ ਤਾਂ ਇਹ ਵੀ ਲਿਖਿਆ ਰੇਸ਼ਮ ਦੇ ਕੱਪੜੇ ਦਾ ਵਪਾਰ ਕਰਦੇ ਨੇ। ਕਹਿਣ ਤੋਂ ਮੁਰਾਦ ਵਪਾਰ ਵੀ ਕਰਦੇ ਨੇ, ਦੁਕਾਨਦਾਰੀ ਵੀ ਕਰਦੇ ਨੇ, ਤੇ ਬਾਬਾ ਅਮਰਦਾਸ ਜੀ ਦਾ ਪੂਰਾ ਪਰਿਵਾਰ ਜਿਹੜਾ ਹੈ ਜ਼ਿਮੀਂਦਾਰਾ ਵੀ ਕਰਦਾ ਹੈ। ਬਾਬਾ ਅਮਰਦਾਸ ਜੀ ਦੇ ਸੰਤਾਨ, ਇਹਨਾਂ ਦੇ ਘਰ 2 ਪੁੱਤਰ ਤੇ 2 ਪੁੱਤਰੀਆਂ ਪੈਦਾ ਹੋਈਆਂ। ਵੱਡੇ ਦਾ ਨਾਮ ਸੀ ਬਾਬਾ ਮੋਹਨ ਜੀ, ਛੋਟੇ ਪੁੱਤਰ ਦਾ ਨਾਂ ਹੈ ਬਾਬਾ ਮੋਹਰੀ ਜੀ, ਵੱਡੀ ਪੁੱਤਰੀ ਦਾ ਨਾਂ ਹੈ ਬੀਬੀ ਦਾਨੀ ਜੀ, ਛੋਟੀ ਬੱਚੀ ਦਾ ਨਾਂ ਹੈ ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦਾ ਆਨੰਦ ਕਾਰਜ ਹੋਇਆ ਭਾਈ ਰਾਮਾ ਜੀ ਦੇ ਨਾਲ, ਤੇ ਬੀਬੀ ਭਾਨੀ ਜੀ ਦੀ ਸ਼ਾਦੀ, ਉਹਨਾਂ ਦਾ ਵਿਆਹ, ਉਹਨਾਂ ਦਾ ਆਨੰਦ ਕਾਰਜ ਹੋਇਆ ਭਾਈ ਜੇਠੇ ਦੇ ਨਾਲ, ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਬਣੇ। ਬਾਬਾ ਅਮਰਦਾਸ ਆਪਣੇ ਪਿੰਡ ਵਿੱਚ ਟਿਕੇ ਨੇ, ਪਿਤਾ ਇਹਨਾਂ ਦੇ ਵੀ ਦਇਆ ਦੀ ਧਰਮ ਦੀ ਮੂਰਤ ਨੇ, ਤੇ ਇਹਨਾਂ ਦੇ ਮਨ ਵਿੱਚ ਇੱਕ ਫੁਰਨਾ ਉੱਠਦਾ ਜਿਹੜਾ ਮਨ ਦਾ ਟਿਕਾਉ ਹੋਵੇ। ਜਿਹੜੇ ਅਸੀਂ ਪ੍ਰਭੂ ਤੋਂ ਕਈ ਜਨਮਾਂ ਦੇ ਵਿਛੜੇ ਹਾਂ, ਕੋਈ ਤਰੀਕਾ ਹੈ ਕਿ ਅੰਦਰ ਦੀ ਭਟਕਣਾ ਦੂਰ ਹੋ ਜਾਏ ਤੇ ਉਸ ਪਿਆਰੇ ਪ੍ਰਭੂ ਜੀ ਦੇ ਚਰਨਾਂ ਵਿੱਚ ਲੀਨ ਹੋ ਜਾਈਏ? ਤੇ ਇਸੇ ਗੱਲ ਨੂੰ ਮੁੱਖ ਰੱਖ ਕੇ ਬਾਬਾ ਅਮਰਦਾਸ ਜੀ ਨੇ ਇੱਕ ਟੀਚਾ ਮਿਥਿਆ ਕਿ ਹਰ ਸਾਲ ਮੈਂ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਆਏ ਗਏ ਦੀ ਸੇਵਾ ਕਰਨੀ ਹੈ। ਹੋ ਸਕਦਾ ਕਿ ਗੰਗਾ ਦਾ ਇਸ਼ਨਾਨ ਕਰਨ ਦੇ ਨਾਲ ਮੇਰੇ ਇਸ ਮਨ ਨੂੰ ਟਿਕਾਓ ਮਿਲ ਜਾਏ, ਮੇਰਾ ਅੰਦਰ ਕਿਤੇ ਭਟਕਣੋਂ ਬਚ ਜਾਏ, ਮੈਂ ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਸਕਾਂ। ਤੇ ਬਾਬਾ ਅਮਰਦਾਸ ਇੱਕ ਦੋ ਸਾਲ ਨਹੀਂ 19 ਵਾਰੀ ਉਹ ਤੀਰਥ ਇਸ਼ਨਾਨ ਕਰਨ ਗਏ ਨੇ। ਕਈਆਂ ਨੇ ਸ਼ਬਦ 20 ਵੀ ਵਰਤਿਆ, ਖੈਰ ਤੀਰਥ ਇਸ਼ਨਾਨ ਗੰਗਾ ਇਸ਼ਨਾਨ ਹਰ ਵਾਰ ਕਰਨ ਜਾਂਦੇ ਨੇ ਤੇ ਮਹੀਨਿਆਂ ਬੱਧੀ ਸਮਾਂ ਲੱਗਦਾ ਪਿੰਡ ਬਾਸਰ ਕੇ ਤੋਂ ਗੰਗਾ ਇਸ਼ਨਾਨ ਕਰਨਾ ਤੇ ਜਾਣਾ ਜਾ ਕੇ ਉੱਥੇ ਦਾਨ ਪੁੰਨ ਵੀ ਕਰਨਾ। ਉੱਥੇ ਬੜੇ ਆਰਾਮ ਨਾਲ ਗੰਗਾ ਦਾ ਇਸ਼ਨਾਨ ਕਰਕੇ ਸਾਧੂਆਂ ਮਹਾਂਪੁਰਸ਼ਾਂ ਦੇ ਕੋਲ ਵੀ ਬਹਿਣਾ ਤੇ ਅੱਜ 20 ਵਾਰ ਜਦੋਂ ਬਾਬਾ ਅਮਰਦਾਸ ਜੀ ਗੰਗਾ ਤੋਂ ਵਾਪਸ ਪਏ ਆਉਂਦੇ ਨੇ ਤੇ ਰਸਤੇ ਵਿੱਚ ਇੱਕ ਪਿੰਡ ਆਇਆ ਮੇੜਾ, ਜਿਸ ਨੂੰ ਪਿੰਡ ਮਿੱਠੜਾ ਵੀ ਕਿਹਾ ਜਾਂਦਾ। ਇਸ ਪਿੰਡ ਦਾ ਇੱਕ ਬਹੁਤ ਹੀ ਸਿਆਣਾ ਵਿਦਵਾਨ ਪੰਡਿਤ ਹੈ ਜਿਹੜਾ ਜੋਤਿਸ਼ ਵਿਦਿਆ ਵਿੱਚ ਵੀ ਬਹੁਤ ਮਾਹਰ ਹੈ ਤੇ ਇਹਨੇ ਆਪਣੇ ਘਰ ਦੇ ਵਿੱਚ ਇੱਕ ਮਾਨੋ ਸਰਾਂ ਦਾ ਢੰਗ ਤਰੀਕੇ ਨਾਲ ਮਕਾਨ ਬਣਾਇਆ ਕਿ ਜਿਤਨੇ ਵੀ ਯਾਤਰੀ ਗੰਗਾ ਇਸ਼ਨਾਨ ਕਰਨ ਜਾਣ ਤੇ ਜਾਂ ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਹੋਣ ਉਹਨਾਂ ਨੂੰ ਜਲ ਪਾਣੀ ਦੀ ਸੇਵਾ ਕਰਨੀ, ਪ੍ਰਸ਼ਾਦ ਪਾਣੀ ਉਹਨਾਂ ਲਈ ਤਿਆਰ ਕਰਨਾ ਤੇ ਰਸਤੇ ਦੀ ਥਕਾਵਟ ਦੂਰ ਕਰਨ ਲਈ ਜਿਤਨੇ ਦਿਨ ਵੀ ਕੋਈ ਰਹਿਣਾ ਚਾਹੇ ਤੇ ਉਹ ਵਿਦਵਾਨ ਪੰਡਿਤ ਆਪਣੇ ਘਰ ਵਿੱਚ ਰੱਖਦਾ ਸੀ ਤੇ ਯਾਤਰੀਆਂ ਦਾ ਇੱਕ ਸੁਭਾਅ ਸੀ ਕਿ ਉਹਦੇ ਘਰ ਵਿੱਚ 2-4 ਦਿਨ ਆਰਾਮ ਕਰਨ ਤੋਂ ਬਾਅਦ ਜਾਣ ਲੱਗਿਆਂ ਉਹਦੀ ਤਲੀ ਤੇ ਕੁਝ ਨਾ ਕੁਝ ਮਾਇਆ ਜ਼ਰੂਰ ਰੱਖ ਜਾਂਦੇ ਸਨ ਵੀ ਚਲੋ ਇਹ ਬੰਦਾ ਸੇਵਾ ਕਰਦਾ ਹੈ। ਬਾਬਾ ਅਮਰਦਾਸ ਅੱਜ ਇਹ ਵੀ ਉਸ ਪਿੰਡ ਵਿੱਚ ਪਹੁੰਚੇ ਨੇ, ਉਸ ਪੰਡਿਤ ਵਿਦਵਾਨ ਦੇ ਘਰ ਅੰਦਰ ਉਹਦੀ ਸਰਾਂ ਦੇ ਅੰਦਰ ਉਹਨਾਂ ਨੇ ਬੜੇ ਆਰਾਮ ਦੇ ਨਾਲ ਜਾ ਕੇ ਪ੍ਰਸ਼ਾਦ ਪਾਣੀ ਛਕਿਆ। ਕਹਿਣ ਲੱਗੇ ਗਰਮੀ ਦੇ ਦਿਨ ਸਨ ਤੇ ਬਾਬਾ ਅਮਰਦਾਸ ਜੀ ਉਹਦੇ ਘਰ ਤੋਂ ਬਾਹਰ ਨਿਕਲ ਕੇ ਉਹਦੇ ਲਵਾਏ ਹੋਏ ਬਾਗ ਦੇ ਅੰਦਰ ਜਾ ਕੇ ਟਿੱਗ ਗਏ ਤੇ ਗਰਮੀ ਅੱਤਦੀ ਪੈਂਦੀ ਏ। ਬਾਬਾ ਅਮਰਦਾਸ ਉਸ ਰੁੱਖ ਦੀ ਛਾਂ ਥੱਲੇ ਟਿਕੇ ਨੇ ਤੇ ਕਹਿੰਦੇ ਇਸ ਪੰਡਿਤ ਦਾ ਨਾਮ ਸੀ ਦੁਰਗੋ, ਸਾਰ ਸੁਤ ਭਿੰਬੀ ਗੋਦ ਦਾ ਸੀ ਏ। ਇਹ ਪੰਡਿਤ ਆਪਣੇ ਘਰ ਤੋਂ ਬਾਹਰ ਨਿਕਲਿਆ, ਬਾਗ ਵਿੱਚ ਪਏ ਹੋਏ ਯਾਤਰੀਆਂ ਦੇ ਕੋਲੋਂ ਲੰਘਿਆ ਤੇ ਜੋਤਿਸ਼ ਵਿਦਿਆ ਦਾ ਮਾਹਰ ਏ। ਕਹਿੰਦੇ ਨੇ ਉਸੇ ਵਕਤ ਇਸ ਪੰਡਿਤ ਨੇ ਨਾ ਬਾਬਾ ਅਮਰਦਾਸ ਜੀ ਨੂੰ ਲੇਟਿਆ ਦੇਖਿਆ ਤੇ ਬਾਬਾ ਜੀ ਵੱਖੀ ਪਰਨੇ ਹੋ ਕੇ ਪਏ ਨੇ, ਚਰਨਾਂ ਦੀਆਂ ਦੋਨੋਂ ਤਲੀਆਂ ਦਿਸਦੀਆਂ ਪਈਆਂ ਨੇ। ਵਿਦਵਾਨ ਪੰਡਿਤ ਸੀ, ਬਾਬਾ ਜੀ ਦੇ ਚਰਨਾਂ ਦੀ ਤਲੀਆਂ ਵਿੱਚ ਉਹਨੇ ਪਦਮ ਦੇਖਿਆ ਤੇ ਦੇਖ ਕੇ ਸਤਿਗੁਰੂ ਕੇ ਬਾਬਾ ਜੀ ਦੇ ਚਰਨਾਂ ਵਿੱਚ ਖਲੋ ਗਿਆ। ਕਹਿਣ ਲੱਗਾ ਹੇ ਮਨਾ, ਮੇਰੀ ਵਿਦਿਆ ਕਦੀ ਝੂਠੀ ਨਹੀਂ ਹੋ ਸਕਦੀ, ਜੇ ਇਹਦੇ ਚਰਨਾਂ ਦੇ ਅੰਦਰ ਪਦਮ ਏ ਤੇ ਇਹ ਗੱਲ ਧਿਆਨ ਵਿੱਚ ਰੱਖਣਾ ਜਾਂ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਚੱਕਰਵਰਤੀ ਸਮਰਾਟ ਬਣੇਗਾ ਤੇ ਜਾਂ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਤਮ ਵਰਤੀ ਬਹੁਤ ਉੱਚਾ ਮਹਾਂਪੁਰਸ਼ ਹੋਵੇਗਾ। ਕਿਤਨਾ ਸਮਾਂ ਉਹ ਬਾਬਾ ਜੀ ਦੇ ਚਰਨਾਂ ਦੇ ਪਦਮ ਨੂੰ ਦੇਖਦਾ ਰਿਹਾ। ਬਾਬਾ ਅਮਰਦਾਸ ਜੀ ਉੱਠੇ ਤੇ ਉੱਠ ਕੇ ਜਦੋਂ ਅੱਗੇ ਤੁਰਨ ਲੱਗੇ ਤੇ ਉਸ ਵਕਤ ਸੋਚਿਆ ਜਿਸ ਪੰਡਿਤ ਨੇ ਇਤਨੀ ਸੇਵਾ ਕੀਤੀ ਏ ਕਿਤਨਾ ਚੰਗਾ ਹੋਵੇ, ਜਾਣ ਲੱਗਿਆ ਮੈਂ ਕੁਝ ਨਾ ਕੁਝ ਇਹਨਾਂ ਨੂੰ ਮਾਇਆ ਦੇ ਦਿਆਂ। ਆਪਣੀ ਬਾਂਸੁਲੀ ਥੈਲੀ ਖੋਲੀ, ਕੁਝ ਕੁ ਮਾਇਆ ਆਵਾਜ਼ ਦੇ ਕੇ ਕਹਿਣ ਲੱਗੇ ਪੰਡਿਤ ਜੀ ਤੁਸੀਂ ਆਉਣ ਜਾਣ ਵਾਲੇ ਯਾਤਰੀ ਨੂੰ ਵਿਸ਼ਰਾਮ ਲਈ ਥਾਂ ਦਿੰਦੇ ਹੋ ਤੇ ਮੈਂ ਚਾਹੁੰਦਾ ਕੁਝ ਸੇਵਾ ਤੁਹਾਡੀ ਕਰਾਂ। ਤੇ ਉਸ ਵਕਤ ਇਸ ਦੁਰਗੋ ਪੰਡਿਤ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ ਬਜ਼ੁਰਗਾ ਅੱਜ ਨਹੀਂ ਕਦੀ ਸਮਾਂ ਆਉਣਾ, ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਬਣੇਗਾ ਬਹੁਤ ਉੱਚਾ ਭਾਰੀ ਸਮਰਾਟ ਤੂੰ ਰਾਜਾ ਤੇ ਜਾਂ ਬਣੇਗਾ ਬਹੁਤ ਉੱਚਾ ਅਧਿਆਤਮਕ ਵਰਤੀ ਮਹਾਂਪੁਰਸ਼, ਮੈਂ ਤੇਰੇ ਦਰ ਤੇ ਮੰਗਣ ਆਵਾਂਗਾ। ਅੱਜ ਮੈਂ ਥੈਲੀ ਦੇ ਪੈਸੇ ਨਹੀਂ ਉਹ ਲੈਣੇ, ਜਿੱਦਣ ਇਹ ਰੇਖਾ ਰੇਖਾ ਫਲੇਗੀ ਜਿੱਦਣ ਤੈਨੂੰ ਭਾਗ ਲੱਗੇਗਾ ਉਦਣ ਮੈਂ ਝੋਲੀ ਅੱਡ ਕੇ ਆਪਣੇ ਆਪ ਤੇਰੇ ਦਰ ਤੋਂ ਮੰਗਣ ਵਾਸਤੇ ਆਵਾਂ। ਸਤਿਗੁਰੂ ਬਾਬਾ ਅਮਰਦਾਸ ਮਨ ਵਿੱਚ ਪ੍ਰਸੰਨ ਵੀ ਹੋਏ, ਕਹਿਣ ਲੱਗੇ ਪੰਡਿਤ ਮੈਂ ਤਾਂ ਕਿਤਨਾ ਸਮਾਂ ਹੋਇਆ ਗੰਗਾ ਇਸ਼ਨਾਨ ਕਰਨ ਜਾਂਦਾ ਵਾਂ, ਅਜੇ ਤੱਕ ਉਹਦੇ ਦੀਦਾਰ ਨਹੀਂ ਹੋਏ, ਅਜੇ ਤੱਕ ਮੇਰੇ ਅੰਦਰ ਦਾ ਟਿਕਾਓ ਨਹੀਂ ਮੈਨੂੰ ਮਿਲਿਆ ਤੇ ਇਹ ਰੇਖਾ ਕੀ ਕਰੇਗੀ। ਤੇ ਪੰਡਿਤ ਨੇ ਕਿਹਾ ਕਦੀ ਸਮਾਂ ਆਵੇਗਾ ਇਹ ਰੇਖਾ ਭਾਗ ਜ਼ਰੂਰ ਲਾਏਗੀ, ਇਹ ਚੱਕਰ ਚਿੰਨ੍ਹ ਜਿਹੜੇ ਮੈਂ ਪੜ੍ਹੇ ਨੇ ਬਿਲਕੁਲ ਸੱਚ ਹੋਣਗੇ। ਕਹਿੰਦੇ ਨੇ ਬਾਬਾ ਅਮਰਦਾਸ ਵਾਪਸ ਪਿੰਡ ਬਾਸਰ ਕੇ ਆਉਂਦੇ ਪਏ ਨੇ ਜਿੱਥੋਂ ਗੁਰਗੱਦੀ ਵਾਲੇ ਪਾਸੇ ਨੂੰ ਆਪਾਂ ਅੱਜ ਤੁਰਨਾ। ਜਦੋਂ ਵਾਪਸ ਆਉਂਦੇ ਪਏ ਨੇ ਤੇ ਇੱਕ ਬ੍ਰਹਮਚਾਰੀ ਮਿਲੇ, ਇਤਿਹਾਸ ਇਹਦੇ ਬਾਰੇ ਖਾਮੋਸ਼ ਹੈ ਕਿ ਉਸ ਬ੍ਰਹਮਚਾਰੀ ਦਾ ਨਾਮ ਕੀ ਸੀ। ਇਹਨਾਂ ਤੇ ਦੱਸ ਦਿੱਤਾ ਜਿਹਨੇ ਪਦਮ ਪੜਿਆ ਪਦਮ ਦੇਖਿਆ ਉਹਦਾ ਨਾਮ ਦੁਰਗੋਵੇ, ਪਰ ਉਸ ਬ੍ਰਹਮਚਾਰੀ ਦਾ ਨਾਮ ਨਹੀਂ ਪਤਾ ਜਿਹਨੇ ਬਾਬੇ ਅਮਰਦਾਸ ਦੇ ਨਾਲ ਕੁਝ ਸਮਾਂ ਸੰਗਤ ਕੀਤੀ। ਭਾਈ ਵੀਰ ਸਿੰਘ ਲਿਖਦੇ ਨੇ ਕਰੀਬ ਇੱਕ ਮਹੀਨਾ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਨਾਲ ਰਿਹਾ। ਤੁਰਦਿਆਂ ਤੁਰਦਿਆਂ ਸਫ਼ਰ ਮੁਕਾਉਂਦਿਆਂ ਇਹ ਆਪਣੇ ਪਿੰਡ ਬਾਸਰ ਕੇ ਆ ਗਏ ਤੇ ਅੱਜ ਬ੍ਰਹਮਚਾਰੀ ਦੀ ਸ਼ਾਮ ਨੂੰ ਜਦੋਂ ਜਲ ਪਾਣੀ ਨਾਲ ਸੇਵਾ ਬਾਬਾ ਅਮਰਦਾਸ ਕਰਨ ਲੱਗੇ ਤੇ ਇਸ ਬ੍ਰਹਮਚਾਰੀ ਨੇ ਪਾਣੀ ਦਾ ਗਿਲਾਸ ਹੱਥ ਵਿੱਚ ਪਕੜਿਆ ਤੇ ਇੱਕੋ ਦਮ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ, ਬਾਬਾ ਆਪਾਂ ਕਿਤਨੇ ਦਿਨਾਂ ਤੋਂ ਇਕੱਠੇ ਤੁਰੇ ਆਉਂਦੇ ਹਾਂ, ਤੂੰ ਪ੍ਰਭੂ ਦੀਆਂ ਬਾਤਾਂ ਵੀ ਬੜੀਆਂ ਕਰਨੇ, ਤੂੰ ਗੰਗਾ ਮਈਆ ਦੀ ਸਿਫਤ ਦੇ ਗੀਤ ਵੀ ਗਾਣੇ, ਪਰ ਮੈਨੂੰ ਅਜੇ ਤੱਕ ਤੇਰੇ ਤੋਂ ਇੱਕ ਗੱਲ ਪੁੱਛਣੀ ਯਾਦ ਨਹੀਂ ਰਹੀ। ਮੈਨੂੰ ਦੱਸੇਗਾ ਤੇਰੇ ਗੁਰੂ ਦਾ ਨਾਮ ਕੀ ਏ? ਕਿਹੜਾ ਗੁਰੂ ਵੇ ਜਿਹਦੇ ਚਰਨਾਂ ਵਿੱਚ ਟੇਕ ਕੇ ਤੂੰ ਦਾਤ ਲਈ ਏ? ਕਿਹੜਾ ਗੁਰੂ ਵੇ ਜਿਹਦੇ ਮੰਤਰ ਨੂੰ ਤੂੰ ਜਪਣਾ? ਤੇ ਉਸ ਵਕਤ ਬਾਬੇ ਅਮਰਦਾਸ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਖਿਰਦਾ ਕੰਬ ਉੱਠਿਆ। ਬ੍ਰਹਮਚਾਰੀ ਕਹਿੰਦਾ, ਬਾਬਾ ਤੂੰ ਬੋਲਦਾ ਨਹੀਂ, ਦੱਸ ਤਾਂ ਸਹੀ ਤੇਰੇ ਗੁਰੂ ਦਾ ਨਾਮ ਕੀ ਏ? ਤੇ ਅੱਖਾਂ ਵਿੱਚ ਨੀਰ ਭਰ ਕੇ ਕਹਿਣ ਲੱਗੇ, ਅਜੇ ਤੱਕ ਨਗੁਰਾ ਹੂੰ, ਅਜੇ ਤੱਕ ਮਾਲਕ ਵਾਲਾ ਨਹੀਂ, ਲੱਭਣਾ ਤੇ ਪਿਆਵਾਂ ਪਰ ਅਜੇ ਤੱਕ ਉਹ ਮੈਨੂੰ ਲੱਭਿਆ ਨਹੀਂ। ਜਦੋਂ ਇੰਨੇ ਸ਼ਬਦ ਸੁਣੇ ਤੇ ਬ੍ਰਹਮਚਾਰੀ ਨੇ ਇਹੀ ਗੱਲ ਕਹੀ, ਕਹਿਣ ਲੱਗੇ, ਹੇ ਪ੍ਰਭੂ ਮੈਨੂੰ ਬਚਾ ਦਈ, ਇਹ ਬੰਦਾ ਇਸ਼ਨਾਨ ਵੀ ਗੰਗਾ ਦਾ ਕਰ ਦਈ, ਬਾਤਾਂ ਵੀ ਤੇਰੇ ਘਰ ਦੀਆਂ ਕਰਦਾ, ਪਰ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਇਸੋ ਜਿਹਾ ਨਗੁਰੇ ਦੀ ਸੰਗਤ ਕਰਕੇ ਮੇਰਾ ਖਾਧਾ ਪੀਤਾ ਵੀ ਪਰਵਾਨ ਨਹੀਂ, ਇਸ ਨਗੁਰੇ ਦੇ ਹੱਥ ਦਾ ਕੀ ਖਾਣਾ? ਇੰਨੀ ਗੱਲ ਜਾਣ ਲੱਗਿਆਂ ਕਹਿ ਗਿਆ, ਅਮਰਦਾਸ ਆਪਣੇ ਕੇਸਾਂ ਵੱਲ ਤੱਕ, ਕੇਸ ਤੇਰੇ ਕਾਲਿਆਂ ਤੋਂ ਦੁੱਧ ਵਰਗੇ ਸਫੈਦ ਹੋ ਗਏ ਨੇ। ਹੁਣ ਯਾਦ ਰੱਖੀ, ਜਵਾਨੀ ਤੋਂ ਬਾਅਦ ਜਿਹੜਾ ਬੁਢੇਪਾ ਹੈ ਇਹ ਕੇਵਲ ਮੌਤ ਦੀ ਇੰਤਜ਼ਾਰ ਹੈ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਹੁਣ ਬੁਢੇਪੇ ਨੇ ਤੇਰੇ ਤੇ ਆ ਕੇ ਪ੍ਰਭਾਵ ਪਾਇਆ। ਜੇ ਅਜੇ ਤੱਕ ਵੀ ਗੁਰੂ ਵਾਲਾ ਨਹੀਂ ਬਣਿਆ ਤੇ ਜਦੋਂ ਇਹ ਜਨਮ ਚਲਾ ਗਿਆ ਫਿਰ ਗੁਰੂ ਵਾਲਾ ਕਿਵੇਂ ਬਣੇ? ਅਜੇ ਤੱਕ ਤੂੰ ਨਗੁਰੇ? ਬਸ ਇੰਨੇ ਸ਼ਬਦ ਕਹਿ ਗਿਆ ਕਿ ਤੂੰ ਅਜੇ ਤੱਕ ਵੀ ਨਗੁਰੇ। ਤੇ ਬਾਬੇ ਅਮਰਦਾਸ ਨੂੰ ਇੰਨੀ ਸੱਟ ਵੱਜ ਗਈ, ਇਹਨੂੰ ਚੈਨ ਨਾ ਆਇਆ। ਤੇ ਕਈ ਵਾਰੀ ਕਿਸੇ ਬੰਦੇ ਦੀ ਛੋਟੀ ਜਿਹੀ ਗੱਲ ਵੀ ਅੰਦਰ ਇੰਨਾ ਕੁ ਅਸਰ ਕਰਦੀ ਏ, ਬੰਦਾ ਕਿਤਨੇ ਸਮੇਂ ਲਈ ਉਸ ਗੱਲ ਨੂੰ ਸੋਚਣ ਲਈ ਮਜਬੂਰ ਹੋ ਜਾਂਦਾ। ਕਹਿਣ ਲੱਗਾ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ? ਦੇਖ ਬੁਢੇਪਾ ਆ ਗਿਆ। ਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਬੜੇ ਪਿਆਰੇ ਕਹੇ, ਕਹਿੰਦੇ ਨੇ ਬੰਦੇ ਨੂੰ ਇੱਕ ਆਸ ਹੁੰਦੀ ਏ ਸਾਹਿਬ, ਕਹਿੰਦੇ ਨੇ ਜਦੋਂ ਜਨਮ ਹੋਇਆ ਨਾ ਤੇ ਬਚਪਨ ਵਿੱਚ ਇੱਕ ਆਸ ਏ, ਅਜੇ ਕੁਝ ਦਿਨ ਖੇਡਣ ਦੇ ਨੇ, ਖਾਣ ਪੀਣ ਦੇ ਨੇ, ਤੇ ਅਜੇ ਮੇਰੇ ਤੇ ਜਵਾਨੀ ਆਉਣੀ ਏ, ਤੇ ਜਵਾਨੀ ਤੋਂ ਬਾਅਦ ਇਸ ਮਨੁੱਖ ਨੂੰ ਇੱਕ ਆਸ ਏ ਕਿ ਪੁੱਤਰ ਧੀਆਂ ਵੱਡੇ ਹੋਏ, ਅਜੇ ਇਹਨਾਂ ਦੀ ਕਮਾਈ ਨਾਲ ਮੈਂ ਸੁੱਖ ਮੰਨਣਾ, ਮੇਰੇ ਤੇ ਬੁਢੇਪਾ ਆਉਣਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਸ ਬੰਦੇ ਨੂੰ ਮੈਂ ਪੁੱਛ ਕੇ ਦੇਖਾਂ ਜਿਹਨੇ ਬਚਪਨ ਦਾ ਸਮਾਂ ਜਵਾਨੀ ਦੀ ਇੰਤਜ਼ਾਰ ਵਿੱਚ ਬਤੀਤ ਕੀਤਾ, ਜਵਾਨੀ ਬੁਢੇਪੇ ਦੇ ਆਉਣ ਦੇ ਸਮੇਂ ਵਿੱਚ ਬਤੀਤ ਕਰ ਦਿੱਤੀ, ਹੁਣ ਬੁਢੇਪੇ ਤੋਂ ਬਾਅਦ ਕੀ ਆਸ ਲਾ ਕੇ ਬੈਠਾ, ਕੀ ਮਿਲੇਗਾ? ਤੇ ਪੁੱਛਿਆ, ਸਤਿਗੁਰੂ ਤੁਸੀਂ ਦੱਸੋ। ਕਹਿਣ ਲੱਗੇ, ਮੇਰਾ ਤੇ ਉੱਤਰ ਇੱਕੋ ਹੀ, ਫਸਲ ਬੀਜੀਏ, ਇੱਕ ਆਸ ਏ ਜੇ ਜ਼ਮੀਨ ਵਿੱਚੋਂ ਨਿਕਲਣੀ ਏ, ਅਜੇ ਕੱਚੀ ਕੋਮਲ ਫਸਲ ਨੇ ਨਿਕਲਣਾ, ਜਿਹੜੀ ਫਸਲ ਜ਼ਮੀਨ ਵਿੱਚੋਂ ਨਿਕਲ ਆਵੇ, ਇੱਕ ਆਸ ਏ ਅਜੇ ਇਹਨੇ ਡੱਡਰੀ ਹੋਣਾ, ਅਜੇ ਇਹਨੇ ਕੱਚੀ ਅਜੇ ਪੱਕੀ ਹੋਣਾ, ਤੇ ਜਿਹੜੀ ਫਸਲ ਪੱਕ ਜਾਏ ਉਹਦੇ ਤੇ ਇੱਕੋ ਆਸ ਏ, ਅੱਜ ਜਾਂ ਕੱਲ ਜ਼ਿਮੀਂਦਾਰ ਆਵੇਗਾ, ਆਪਣੇ ਮਜ਼ਦੂਰਾਂ ਨੂੰ ਲਿਆ ਕੇ ਦਾਤਰੀਆਂ ਨਾਲ ਕੱਟ ਕੇ ਇਹਨਾਂ ਨੂੰ ਘਰ ਲੈ ਜਾਏ। ਕਹਿਣ ਲੱਗੇ, ਸੱਜਣਾ ਤੂੰ ਤਾਂ ਪਰਮੇਸ਼ਵਰ ਦੀ ਫਸਲ ਏ, ਧਿਆਨ ਰੱਖੀ ਕਿ ਇਹ ਰੱਬ ਦੀ ਮਰਜ਼ੀ ਏ, ਬਚਪਨ ਉਹ ਕੱਚੀ ਫਸਲ ਈ, ਜਵਾਨੀ ਡੱਡਰੀ ਫਸਲ ਈ, ਤੇ ਜਦੋਂ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਉਦੋਂ ਫਸਲ ਪੱਕ ਚੁੱਕੀ ਏ, ਉਦੋਂ ਤਾਂ ਸਿਰਫ ਇੱਕੋ ਹੀ ਆਸ ਏ, ਅੱਜ ਜਾਂ ਕੱਲ ਮੌਤ ਜ਼ਿਮੀਂਦਾਰ ਨੇ ਆਉਣਾ, ਉਹਨੇ ਇਸ ਫਸਲ ਨੂੰ ਕੱਟ ਕੇ ਆਪਣੇ ਨਾਲ ਲੈ ਜਾਣਾ। ਪੱਕੀ ਹੋਈ ਫਸਲ ਕੇਵਲ ਕੱਟੀ ਜਾਂਦੀ ਏ, ਪੱਕੀ ਤੋਂ ਬਾਅਦ ਕੀ ਕਰਾਂਗੇ? ਹਜ਼ੂਰ ਨੇ ਬਾਣੀ ਵਿੱਚ ਕਿਹਾ, ਹਰੀ ਨਾਹੇ ਨਾ ਡੱਡਰੀ, ਇਹਦਾ ਅਰਥ ਹੈ ਜੇ ਹਰੀ ਫਸਲ ਨਹੀਂ ਕੱਟੀ ਗਈ ਤੇ ਡੱਡਰੀ ਦੀ ਆਸ ਨਾ ਕਰੀ, ਹੋ ਸਕਦਾ ਡੱਡਰੀ ਤੋਂ ਪਹਿਲਾਂ ਕੋਈ ਕੱਟ ਕੇ ਲੈ ਜਾਏ। ਹਰੀ ਨਾਹੇ ਨਾ ਡੱਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪਗੋਤਿਆ, ਲਾਵੇ ਕਰ ਤਿਆਰ, ਜਾਂ ਹੁਕਮ ਹੋਵਾ ਕਿਸਾਨ ਦਾ ਤਾਂ ਲੁਣ ਮਿਣਿਆ ਖਿਤਾਰ, ਜਿੱਦਣ ਰੱਬ ਨੇ ਹੁਕਮ ਕਰ ਦਿੱਤਾ ਉਦੋਂ ਬਾਅਦ ਇਸ ਫਸਲ ਨੂੰ ਵਾਢੀ ਜ਼ਰੂਰ ਪਏਗੀ। ਬਾਬਾ ਅਮਰਦਾਸ ਨੂੰ ਸਿਰਫ ਇੰਨੀ ਕੁ ਗੱਲ ਠੋਕਰ ਮਾਰ ਗਈ ਕਿ ਮਨਾ ਤੂੰ ਗੁਰੂ ਤੋਂ ਵਿਛੜਿਆ, ਤੂੰ ਰੱਬ ਤੋਂ ਵਿਛੜਿਆ। ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਜਦੋਂ ਇਹ ਮਹਿਸੂਸ ਅੰਦਰ ਹੋ ਜਾਏ ਨਾ ਬਾਣੀ ਪੜ੍ਹਦੇ ਹਾਂ ਕਿ ਮੈਂ ਰੱਬ ਤੋਂ ਵਿਛੜਿਆ ਵਾਂ, ਮੈਂ ਗੁਰੂ ਤੋਂ ਵਿਛੜਿਆ ਵਾਂ, ਤੇ ਇੱਕ ਆਸ ਕਰਿਓ ਕਿ ਪਰਮਾਰਥ ਦਾ ਇੱਕ ਕਦਮ ਆਪਾਂ ਨੇ ਪੱਟ ਲਿਆ। ਦੁਨੀਆਂ ਨੂੰ ਤਾਂ ਇਹ ਵੀ ਪਤਾ ਨਹੀਂ ਅਸੀਂ ਰੱਬ ਤੋਂ ਵਿਛੜਿਆ ਕਿ ਨਹੀਂ, ਲੋਕਾਂ ਨੂੰ ਤਾਂ ਇਹ ਵੀ ਸਮਝ ਨਹੀਂ ਮੇਰਾ ਗੁਰੂ ਕੀ ਤੇ ਮੈਂ ਗੁਰੂ ਤੋਂ ਵਿਛੜਿਆ ਵਾਂ। ਜਿਸ ਬੰਦੇ ਨੂੰ ਇੰਨੀ ਸਮਝ ਪੈ ਜਾਏ ਠੋਕਰ ਵੱਜ ਕੇ ਕਿ ਮੈਂ ਅਜੇ ਗੁਰੂ ਨਾਲ ਨਹੀਂ ਜੁੜਿਆ, ਜਿਸ ਬੰਦੇ ਨੂੰ ਰੋਗ ਦਾ ਪਤਾ ਲੱਗ ਗਿਆ ਉਹ ਵੈਦ ਨੂੰ ਵੀ ਜ਼ਰੂਰ ਲੱਭੇਗਾ, ਜਿਸ ਬੰਦੇ ਨੂੰ ਇਹ ਹੀ ਪਤਾ ਨਹੀਂ ਮੈਂ ਰੋਗੀ ਹਾਂ ਉਹਨੇ ਵੈਦ ਕੋਲ ਜਾ ਕੇ ਕਰਨਾ ਕੀ। ਬਾਬੇ ਅਮਰਦਾਸ ਨੂੰ ਇੰਨੀ ਕੁ ਸਮਝ ਪੈ ਗਈ ਤੂੰ ਪ੍ਰਭੂ ਤੋਂ ਵਿਛੜਿਆ, ਤੇ ਗੁਰੂ ਕਿਰਪਾ ਕਰੇ ਹਰ ਬੰਦੇ ਨੂੰ ਇਹ ਸਮਝ ਪੈ ਜਾਏ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਪਵਿੱਤਰ ਬਚਨ ਕਿਹਾ, ਕਹਿੰਦੇ ਨੇ ਜਦੋਂ ਸ਼ਾਮ ਪੈਂਦੀ ਹੈ ਨਾ, ਉਹਨਾਂ ਨੇ ਉਸ ਵਕਤ ਦੇ ਸਮੇਂ ਨੂੰ ਮੁੱਖ ਰੱਖ ਕੇ ਬਚਨ ਉਚਾਰਿਆ, ਕਹਿੰਦੇ ਨੇ ਸ਼ਾਮ ਪੈਂਦੀ ਏ ਵਪਾਰੀ ਵੀ ਆਪਣੇ ਟਿਕਾਣੇ ਤੇ ਰਾਤ ਨੂੰ ਆਰਾਮ ਕਰਦਾ, ਤੁਰਨ ਵਾਲਾ ਰਾਹੀ ਵੀ ਕਿਸੇ ਸਰਾਂ ਵਿੱਚ ਰੁਕ ਜਾਂਦਾ, ਜ਼ਿਮੀਂਦਾਰ ਵੀ ਸ਼ਾਮ ਨੂੰ ਥੱਕ ਕੇ ਘਰ ਆ ਕੇ ਟਿਕ ਜਾਂਦਾ, ਦੁਕਾਨਦਾਰ ਚਾਕਰੀ ਕਰਨ ਵਾਲੇ ਵੀ ਜ਼ਿਆਦਾਤਰ ਰਾਤ ਨੂੰ ਘਰ ਆ ਟਿਕਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ ਰਾਤ ਨੂੰ ਸਾਰੇ ਆਰਾਮ ਕਰਦੇ ਨੇ, ਪਰ ਇੱਕ ਆਵਾਜ਼ ਰਾਤ ਨੂੰ ਮੇਰੇ ਕੰਨਾਂ ਵਿੱਚ ਗੂੰਜਦੀ ਏ, ਤੇ ਸੋਚਣਾ ਵਾ ਇਹ ਕੌਣ ਏ ਜਿਹਨੂੰ ਰਾਤ ਵੀ ਆਰਾਮ ਨਹੀਂ, ਇਹ ਰਾਤ ਵੀ ਉੱਚੀ ਉੱਚੀ ਪੁਕਾਰਦਾ। ਤੇ ਕਹਿੰਦੇ ਨੇ ਜਦੋਂ ਇਸ ਆਵਾਜ਼ ਦੀ ਸ਼ੇਧ ਨੂੰ ਮੈਂ ਗਿਆ ਤੇ ਕੀ ਦੇਖਿਆ, ਇੱਕ ਚਕਵੀ ਬੜੀ ਉੱਚੀ ਉੱਚੀ ਪੁਕਾਰਦੀ ਪਈ ਏ। ਪਤਾ ਨਹੀਂ ਕੁਦਰਤ ਦਾ ਇੱਕ ਨੇਮ ਏ, ਜਦੋਂ ਸ਼ਾਮ ਪੈਂਦੀ ਏ ਚਕਵੀ ਤੇ ਚਕਵੇ ਦਾ ਵਿਛੋੜਾ ਪੈ ਜਾਂਦਾ। ਵਿਦਵਾਨ ਸੱਜਣਾ ਨੇ ਬਾਣੀ ਵਿੱਚ ਇਹਦੀਆਂ ਬੜੀਆਂ ਉਦਾਹਰਨਾਂ ਨੇ, ਦਰਿਆਵਾਂ ਦੇ ਕਿਨਾਰਿਆਂ ਤੇ ਪੰਛੀ ਰਹਿੰਦੇ ਨੇ, ਜਦੋਂ ਰਾਤ ਪੈਂਦੀ ਏ ਚਕਵੀ ਦਰਿਆ ਦੇ ਖੱਬੇ ਨੂੰ ਚਲੀ ਜਾਂਦੀ ਏ, ਚਕਵਾ ਸੱਜੇ ਨੂੰ ਚਲਾ ਜਾਂਦਾ, ਇੱਕ ਦੂਜੇ ਨੂੰ ਪੁਕਾਰਦੇ ਨੇ, ਪਰ ਹੈਰਾਨਗੀ ਦੀ ਬਾਤ ਇੱਕ ਦੂਜੇ ਦੀ ਆਵਾਜ਼ ਸੁਣ ਕੇ ਇੱਕ ਦੂਜੇ ਨੂੰ ਮਿਲ ਜਾਂਦੇ ਨੇ, ਮਿਲਾਪ ਹੁੰਦਾ ਇਹਨਾਂ ਦਾ ਦਰਿਆ ਵਿੱਚ ਉੱਡਦਿਆਂ, ਖੱਬਾ ਸੱਜੇ ਨੂੰ ਚਲਾ ਜਾਂਦਾ, ਸੱਜਾ ਖੱਬੇ ਨੂੰ ਚਲਾ ਜਾਂਦਾ, ਸਾਰੀ ਰਾਤ ਚੱਕਰ ਕਰਦੇ ਰਹਿੰਦੇ ਨੇ ਪਰ ਮਿਲਾਪ ਹੁੰਦਾ ਨਹੀਂ। ਬਾਬਾ ਕਬੀਰ ਕਹਿੰਦੇ ਨੇ ਮੈਂ ਚੱਕਵੀ ਨੂੰ ਦੇਖਿਆ ਰਾਤ ਉੱਚੀ ਉੱਚੀ ਪੁਕਾਰੇ, ਮੈਂ ਕਿਹਾ ਸਬਰ ਨਾਲ ਟਿਕ ਜਾ, ਸਾਰੀ ਦੁਨੀਆ ਆਰਾਮ ਕਰਦੀ ਤੈਨੂੰ ਚੈਨ ਨਹੀਂ। ਤੇ ਚੱਕਵੀ ਨੇ ਕਿਹਾ ਜਿਹਦਾ ਪਿਆਰਾ ਵਿਛੜ ਜਾਏ ਉਹਨੂੰ ਟਿਕਾ ਤੇ ਚੈਨ ਕਿੱਥੇ। ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ ਚੱਕਵੀ ਦੇਖ ਸੂਰਜ ਚੜ੍ਹਨਾ, ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ, ਇੱਕ ਰਾਤ ਦਾ ਵਿਛੋੜਾ ਦਿਨ ਚੜ੍ਹਨਾ ਤਾਂ ਮਿਲ ਪੈਣਾ, ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ। ਤੇ ਉਸ ਵਕਤ ਚੱਕਵੀ ਦਾ ਉੱਤਰ ਸੀ ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨਾ, ਜਿਨ੍ਹਾਂ ਦਾ ਪ੍ਰੀਤਮ ਨਾਲ ਨੇਹ ਪੈ ਜਾਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ, ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ। ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਡੱਕ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ, ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ। ਪੁੱਛੀਏ ਜੀ ਕਿਉਂ? ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ, ਇਹ ਵੀ ਪੂਰਾ ਯਕੀਨ ਹੈ ਕਿ ਸੂਰਜ ਚੜ੍ਹਨਾ ਤੇ ਪ੍ਰੀਤਮ ਨੇ ਜ਼ਰੂਰ ਮਿਲਣਾ, ਇੱਕ ਰਾਤ ਦੇ ਵਿਛੋੜੇ ਤੋਂ ਬਾਅਦ ਉਹਦਾ ਮਿਲਾਪ ਇਵਾਸ਼ ਤੇ ਇੱਕ ਰਾਤ ਉਹਨੂੰ ਚੈਨ ਨਹੀਂ। ਤੂੰ ਤਾਂ ਮਨਾ ਕਈ ਜਨਮਾਂ ਦਾ ਪ੍ਰੀਤਮ ਤੋਂ ਵਿਛੜਿਆ, ਇਹ ਵੀ ਕੋਈ ਭਰੋਸਾ ਨਹੀਂ ਇਸ ਜਨਮ ਵਿੱਚ ਮਿਲਣਾ ਕਿ ਨਹੀਂ, ਤੈਨੂੰ ਚੈਨ ਕਿਵੇਂ ਨੇ? ਕਦੀ ਪੁੱਛ, ਜਿਨ੍ਹਾਂ ਨੇ ਪ੍ਰੀਤਮ ਨੂੰ ਪੁਕਾਰਨਾ ਉਹ ਚੱਕਵੀ ਦੀ ਤਰ੍ਹਾਂ ਫਿਰ ਟਿਕਦੇ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਚੱਕ ਈ ਜੋ ਨਿਸ ਬਿਛੜੈ ਨਿਤ ਦਰ ਸੇ ਰਾਤ, ਚੱਕਵੀ ਰਾਤ ਨੂੰ ਵਿਛੜਦੀ ਏ ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਓ ਨਾ ਦਿਨ ਮਿਲੈ ਨਾ ਰਾਤ, ਜਿਹੜੇ ਪ੍ਰੀਤਮ ਤੋਂ ਵਿਛੜ ਗਏ ਉਹਨਾਂ ਦਾ ਕਦੀ ਵੀ ਮਿਲਾਪ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਬਜ਼ੁਰਗ ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ, ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ ਅਜੇ ਵੀ ਗੁਰੂ ਵਾਲਾ ਨਹੀਂ ਬਣਿਆ। ਉਸ ਬੋਲੀ ਨੇ ਟਿਕਣ ਨਾ ਦਿੱਤਾ, ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ ਕੰਨਾਂ ਵਿੱਚ ਆਵਾਜ਼ ਪੈਂਦੀ ਏ ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ, ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਏ ਦੇਖ ਤੇਰੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਅਜੇ ਵੀ ਨਗੁਰਾ, ਨਾ ਇਹਨੂੰ ਖਾਣਾ ਚੰਗਾ ਲੱਗਦਾ, ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ, ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ। ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ, ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕਣਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦਾ, ਜਦੋਂ ਕਿਸੇ ਨੂੰ ਬਿਰਹਾ ਦਾ ਛਲ ਲੱਗਦਾ ਨਾ, ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ, ਕਹਿਣ ਲੱਗੇ, ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ, ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ। ਪੁੱਛਿਆ, ਕਿਹੜੀਆਂ? ਕਹਿਣ ਲੱਗੇ, ਪਹਿਲੀ ਗੱਲ, ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ। ਦੂਸਰਾ, ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ। ਤੀਜਾ ਲੱਛਣ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ। ਚੌਥਾ ਲੱਛਣ, ਉਹ ਘੱਟ ਖਾਂਦੇ ਨੇ। ਪੰਜਵਾਂ ਚਿੰਨ੍ਹ, ਉਹ ਘੱਟ ਸੌਂਦੇ ਨੇ। ਛੇਵਾਂ ਚਿੰਨ੍ਹ, ਉਹ ਬਿਲਕੁਲ ਘੱਟ ਬੋਲਦੇ ਨੇ। ਸੱਤਵਾਂ ਚਿੰਨ੍ਹ, ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ। ਅੱਠਵਾਂ ਚਿੰਨ੍ਹ, ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ। ਤੇ ਨਾਵਾਂ ਚਿੰਨ੍ਹ, ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ ਤਿੰਨ ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ। ਅੱਜ ਤੀਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ, ਨਾਲ ਦੇ ਘਰ ਵਿੱਚ ਮਧਾਣੀ ਪਈ, ਮਧਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਧਾਣੀ ਦੀ ਆਵਾਜ਼ ਨਾਲ ਮਧਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ। ਉਦਨ ਮਧਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ, ਮਾਰੂ ਮਹਿਲਾ ਪਹਿਲਾ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ। ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ, ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇਖ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਪ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ, ਤੇ ਤੜਪ ਕੇ ਪਿੱਛੇ ਦੇਖਿਆ ਤੇ ਕੌਣ ਹੈ? ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੂੰ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸਹਿ ਕੀ ਸੀ? ਤੇ ਉਹ ਬੀਬੀ ਕੋਈ ਹੋਰ ਨਹੀਂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਹੈ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ। ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਹੈ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿੰਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਹੈ, ਜਿਹੜਾ ਕਵਿਤਾ ਰਚਦਾ ਉਹਦੇ 'ਤੇ ਵੀ ਰੱਬ ਦੀ ਕਿਰਪਾ ਹੈ। ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਏ। ਕਹਿਣ ਲੱਗੇ ਬੱਚੀਏ ਇਹ ਹੈ ਕੀ? ਕਹਿਣ ਲੱਗੀ ਪਿਤਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਏ। ਤੇ ਅੱਗੋਂ ਬਜ਼ੁਰਗ ਬਾਬੇ ਦੀਆਂ ਅੱਖਾਂ ਵਿੱਚੋਂ ਅਥਰੂ ਇੰਜ ਡਿੱਗੇ ਜਿਵੇਂ ਮਾਨੋ ਚਿੱਟੇ ਮੋਤੀ ਡਿੱਗਦੇ ਨੇ। ਕਹਿਣ ਲੱਗੇ ਬੱਚੜੀਏ ਇਸ ਬਾਣੀ ਦੇ ਅਰਥ ਕਰਕੇ ਦੱਸੇਂਗੀ, ਇਹਦੇ ਅਰਥ ਕੀ ਨੇ? ਤੇ ਬੱਚੀ ਨੇ ਅਰਥ ਸ਼ੁਰੂ ਕੀਤੇ ਤੇ ਜਦੋਂ ਇੱਥੇ ਪਹੁੰਚੀ ਨਾ ਕਾਇਆ ਆਰਣ ਅਰਥ ਕਰਦੀ, ਕਹਿਣ ਲੱਗੀ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਣ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਏ ਜਿਹਦੇ ਵਿੱਚ ਲੋਹਾ ਗਰਮ ਕੀਤਾ ਜਾਂਦਾ, ਆਰਣ ਦਾ ਅਰਥ ਹੁੰਦਾ ਭੱਠੀ, ਮਨ ਵਿੱਚ ਲੋਹਾ ਤੇ ਸਾਡਾ ਮਨ ਜਿਹੜਾ ਉਸ ਭੱਠੀ ਵਿੱਚ ਲੋਹਾ ਬਣ ਕੇ ਪਿਆ, ਸਰੀਰ ਲੁਹਾਰ ਦੀ ਭੱਠੀ ਏ ਮਨ ਲੋਹਾ। ਤੇ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਚ ਅਗਨ ਤੇ ਤਲਾਗ ਰਹੀ ਆ ਕਾਮ ਕ੍ਰੋਧ ਲੋਭ ਮੋਹ ਦੀ ਹੰਕਾਰ ਦੀ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ। ਤੇ ਕਿਸੇ ਬੰਦੇ ਦਾ ਮਨ ਵਿਰਲੇ ਦਾ ਜਿਹੜਾ ਸਾਬਤ ਹੋਵੇ, ਨਹੀਂ ਤੇ ਇਸ ਅੱਗ ਨੇ ਸਾੜ ਕੇ ਖਤਮ ਕਰ ਦਿੱਤਾ ਮਨ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ ਤੇ ਅੱਗ ਬੁੱਝਦੀ ਨਹੀਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪੈਂਦੇ ਨੇ, ਅੱਗ ਹੋਰ ਮੱਚਦੀ ਏ ਮਨ ਜਲਿਆ। ਸੰਨੀ ਚਿੰਤ ਭਈ, ਸੰਨੀ ਉਹ ਔਜ਼ਾਰ ਏ ਜਿਹਦੇ ਨਾਲ ਲੁਹਾਰ ਗਰਮ ਲੋਹੇ ਨੂੰ ਪਕੜਦਾ, ਚਿੰਤਾ ਦੀ ਸੰਨੀ ਏ, ਪਾਪਾਂ ਦੇ ਕੋਲੇ ਨੇ ਮਨ ਲੋਹਾ, ਵਿਕਾਰਾਂ ਦੀ ਅੱਗ ਏ। ਕਹਿਣ ਲੱਗੀ ਭਇਆ ਮਨੂਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੜ ਕੇ ਬਿਲਕੁਲ ਮਨੂਰ ਹੋ ਗਿਆ, ਮਨੂਰ ਦਰ ਤੇ ਉਹ ਨਿਕੰਮਾ ਲੋਹਾ ਕਿ ਜਿਹੜਾ ਕਿਸੇ ਕੰਮ ਨਹੀਂ ਆਉਣਾ, ਭਇਆ ਮਨੂਰ। ਤੇ ਬਾਬੇ ਅਮਰਦਾਸ ਨੇ ਜਦੋਂ ਸੁਣਿਆ ਸ਼ਬਦ ਭਇਆ ਮਨੂਰ ਤੇ ਇਹਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ ਬੱਚੀਏ ਜਿਹੜੇ ਬਚਨ ਤੇਰੇ ਗੁਰੂ ਨੇ ਕਹਿ, ਸੱਚ ਪੁੱਛ ਅਮਰਦਾਸ ਦਾ ਅੰਦਰ ਵੀ ਸੜ ਕੇ ਮਨੂਰ ਹੋ ਚੁੱਕਾ, ਮੈਂ ਤਾਂ ਸੜੇ ਹੋਏ ਲੋਹੇ ਦੀ ਤਰ੍ਹਾਂ ਵਾਂ, ਮੈਨੂੰ ਕਿਤੇ ਵੀ ਥਾਂ ਨਹੀਂ। ਤੇ ਬੀਬੀ ਅਮਰੋ ਦੇ ਅਗਲੇ ਸ਼ਬਦ ਸਨ, ਪਿਤਾ ਜੀ ਗੁਰੂ ਨਾਨਕ ਦੀ ਅਗਲੀ ਗੱਲ ਤਾਂ ਸੁਣ ਲਵੋ, ਭਇਆ ਮਨੂਰ ਜਿਹੜਾ ਨਿਕੰਮਾ ਲੋਹਾ ਸੜ ਚੁੱਕਾ ਹੈ, ਕੰਚਨ ਫਿਰ ਹੋਵੇ ਉਹ ਸੋਨਾ ਬਣ ਸਕਦਾ, ਪਰ ਸ਼ਰਤ ਇੱਕ ਕਿ ਜੇ ਗੁਰ ਮਿਲੇ ਤਨੇਹਾ, ਜੇ ਪੂਰਾ ਗੁਰੂ ਮਿਲ ਪਵੇ ਉਹ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ ਹੈ। ਪਰ ਕਿਵੇਂ ਬਣਾਉਂਦਾ? ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹਾ, ਜੇ ਨਾਮ ਅੰਮ੍ਰਿਤ ਦੇਵੇ ਤੇ ਸੜੇ ਹੋਏ ਮਨਾਂ ਨੂੰ ਵੀ ਕੀਮਤੀ ਸੋਨੇ ਵਰਗੇ ਬਣਾ ਦਿੰਦਾ। ਬਾਬਾ ਅਮਰਦਾਸ ਕਹਿਣ ਲੱਗਾ ਬੱਚੀਏ ਗੱਲ ਤਾਂ ਤੇਰੀ ਠੀਕ ਏ ਕਿ ਸੜੇ ਹੋਏ ਲੋਹੇ ਵੀ ਸੋਨਾ ਬਣ ਸਕਦੇ ਨੇ, ਪਰ ਗੱਲ ਤਾਂ ਉੱਥੇ ਫਿਰ ਅਟਕ ਗਈ ਨਾ, ਪੂਰਾ ਗੁਰੂ ਮਿਲੇ ਕਿੱਥੋਂ, ਕਿਵੇਂ ਮੈਨੂੰ ਕੋਈ ਸੋਨੇ ਸੋਨਾ ਬਣਾ ਦੇਵੇ। ਸਾਧ ਸੰਗਤ ਦੇਖੋ ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ, ਜੇ ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ ਗੁਰੂ ਅਰਜਨ ਸਾਹਿਬ ਜੀ ਦਾ, ਕਹਿੰਦੇ ਨੇ ਜਿਹੜਾ ਬੰਦਾ ਦੁਨੀਆਂ ਤੋਂ ਤੰਗ ਹੋ ਜਾਏ ਨਾ, ਜਿਹਨੂੰ ਸੰਸਾਰ ਦੇ ਲੋਕ ਬਿਲਕੁਲ ਪਸੰਦ ਨਾ ਕਰਨ, ਕਈ ਵਾਰੀ ਬੰਦਾ ਪਰਿਵਾਰ ਤੋਂ ਵੀ ਦੁਖੀ ਹੁੰਦਾ ਤੇ ਫਿਰ ਇੱਕ ਆਸ ਨਾਲ ਜਿੰਦਾ, ਚਲੋ ਪਰਿਵਾਰ ਨਹੀਂ ਨਿਰੰਕਾਰ ਤੇ ਹੈ ਨਾ, ਰੱਬ ਤੇ ਹੈ ਨਾ। ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ ਜਿਹੜਾ ਸੰਸਾਰ ਤੋਂ ਦੁਖੀ ਹੋਇਆ ਤੇ ਨਿਰੰਕਾਰ ਵੱਲ ਤੁਰ ਪਿਆ, ਤੇ ਜੇ ਨਿਰੰਕਾਰ ਵੀ ਕਹਿ ਕੇ ਤੇਰੇ ਵਰਗੇ ਨਿਕੰਮੇ ਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਜਾਏ ਕਿੱਥੇ? ਜਿਹਨੂੰ ਸੰਸਾਰ ਨਹੀਂ ਰੱਖਦਾ ਉਹ ਨਿਰੰਕਾਰ ਵੱਲ ਜਾਂਦਾ, ਤੇ ਜਿਹਨੂੰ ਨਿਰੰਕਾਰ ਕਹਿ ਦੇ ਤੈਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਕਿੱਥੇ ਜਾਏ? ਤੇ ਸਤਿਗੁਰੂ ਬਾਣੀ ਵਿੱਚ ਕਹਿਣ ਲੱਗੇ ਸੱਜਣਾ ਧਿਆਨ ਦੇਈ, ਜੇ ਸੰਸਾਰ ਨਹੀਂ ਰੱਖਦਾ ਨਿਰੰਕਾਰ ਨਹੀਂ ਰੱਖਦਾ ਤੇ ਪੂਰੇ ਗੁਰੂ ਕੇ ਸ਼ਬਦ ਨਾਲ ਜੁੜ ਜਾ, ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ ਹੀ, ਸੰਸਾਰ ਤੇ ਨਿਰੰਕਾਰ ਦੇ ਧੱਕਿਆ ਹੋਇਆਂ ਨੂੰ ਵੀ ਗੁਰੂ ਪਵਿੱਤਰ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰ ਦਿੰਦਾ। ਬਾਣੀ ਵਿੱਚ ਬਚਨ ਆਇਆ ਹਜ਼ੂਰ ਕਹਿੰਦੇ ਨੇ ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ,
खोटे सचिया बार बार खोटे सच्ची दरगाह सुटिए खोटिया नू सच्ची दरगाह विचों भी बार सर दिता किस आकाश करे पुकार किदे कुल जाके खोटा रोवे ते साहब कहिंदे सतगुरु पिछे भज पवे ए आ करनी सार क्योंकि सतगुरु खोट्यो खरे करे शब्द सवार विहार गुरु कोल ए ताकत खोटे नू भी खरा बना दिंदा है कहन लगे बचिए मन मेरा मनूरी गुरु नानक दे चरणा विच मैनू लै जा जिदी बाणी सुन के टिका मिलिया ते जिदा मैं ओदा हो जावांगा उस दिन पता नहीं किन्ना कु आनंद मिलेगा। ते बीबी अमरों ने एक शब्द कहा कह लगी पिता जी गुरु नानक साहब ता हो गए ने अंतर ध्यान उन्हां दी जोत हुण मेरे पिता गुरु अंगद साहब दे अंदर विराजमान ने मेरे पिता जी ने खडूर ते कह लगे धीए जिथे गुरु नानक दी जोत है तू मैनू उत्थी लै जा मैं हो सकदा तेरे पिता दे चरण परसा ते मेरे अंदर नू टिकाओ मिल जाए। उस वक्त बीबी अमरों ने कहा पिता जी गुरु पिता का हुक्म है साड़ी आग्या तो बिना घर नहीं आना जे मैं चली गई ते गुरु पिता की कहणगे। ते बाबे अमरदास ने क्या कहन लगे धीए जिस गुरु की बाणी दे विच इना बैराग इनी कृपा है जदो मेरे वर्गे सड़े हुए मनूर नू गुरु पारस दे कोल लेके जाएगी ना ते मैं तरला लेके कह देंगे दाता ए अमर तेरे करके नहीं असल विच मेरे वर्गे सड़े हुए मनूर वास्ते आई तू चल तो सही। अज एक बीबी जेड़ी बाणी विच रंगी है चेते रखियो जे किते बीबियां बाणी नाल जुड़ जान ना ते पूरे दा पूरा घर तब्दील हो सकदा है। ध्यान दिया जे गुरमत विच बड़ी वड्डी थां है बेबे नानकी बाणी नाल जुड़ी है ते गुरु नानक कहिंदा रबाब मैं बेबे दे रुपइयां दी लैणी है। कमाल दी गल बीबी अमरो बाणी नाल जुड़ी है ते बाबा अमरदास जिहड़ा नगूरा है अज उस बीबी दी पढ़ी हुई बाणी उस बीबी दा कमाया होया जीवन उस बाबे बजुर्ग नूं गुरु दे घर विच लैके जा रहे। एक नहीं बेअंत उदाहरणा ने माता खीवी बीबी है जिन्हू सत्ता बलवंड कहिंदा मां जदो तेरे लंगर विच आ के बहिने आ ते अंज लगदा है जिवें धुप विच सड़े हुए बंदे नूं संघने पत्तियां वाला रुख ओदी छां मिल गई होवे। ध्यान रखना बीबी भानी है बाणी नाल जुड़ी है जिहड़ी पिता दी सेवा करके कहिंदी है जान ना देसा सोडियां खोरस आजार ना जरिया जावे। बीबी कदी तको वीरो वल किन्नी कु गुरमत ने रंगी है जे घर पुत्र पैदा होए ते बीबी वीरो दे पुत्र कुर्बानी पै करदे ने। माता गुजरी वल तको माता साहिब कौर वल तको माता सुंदरी वल तको कदी ओ बीबी शरण कौर वल तको जेड़ी चमकौर दी गड़ी विच शहीदां दा संस्कार पे करदी है कदी उस बीबी हर शरण कौर वल तको जेड़ी जमराव दे किले विचो संदेश लैके पेशावर दी धरती ते पहुंचदी भी हरी सिंह नलवे दे कोल। खैर एक बीबी ने बाणी पढ़ी ओदा कमाया होया जीवन अगे अगे बीबी अमरो पिछे पिछे बजुर्ग बाबा अमरदास जिदी उम्र 7 साल दे करीब है ते कह लगे बचिए मैं बैठना वा बाहर ते तू घर जाके पिता तो पुछ के आ के अज तेरे दर ते एक नगुरा आया तेरे दर ते एक मनूर आया तेरे दर ते एक वाहगुरु तो विछड़िया होया आया विछड़िया नू मनाण वालिया नगुरिया दी मैल लाण वालिया मनूरा तो कंचन करन वालिया इस बुढ़े बाबे दी उम्र कंधी उत्ते रुखड़ा है जे त्रुठा ते अज इनू अपने चरणा नाल जोड़ ले। बीबी अमरो घर चली गई कहिंदे ने गुरु अंगद साहिब बैठे ने जाके पिता गुरु दे चरणा विच नमस्कार कीती आशीष दित्ती पिता ने कहन लगे बचिए बिना बुलाया तो पहुंची है। कहन लगी सतगुरु आप नहीं अज एक जग्यासू तड़फदा पियाई तेरे चरणा दी छू चांदा है ते सतगुरु गुरु अंगद साहिब कहन लगे धीए 3 दिन हो गए ने ओदे होकिया ने मेनू आराम नहीं करन दिता हुण जदों मिलन दा समा आया ओनू बाहर बिठा के आ गई है आ देख मैं अज सवेर तो ओदी इंतजार पिया करना। जदों गुरु नाल नेह होवे ते गुरु भी सिख दी इंतजार करदा जे साध संगत बाबा अमरदास गया कदी पहला गए सन ਜਿੱਦਣ ਭਤੀਜੇ ਦਾ ਵਿਆਹ ਸੀ ਉਦਣ ਭਾਈ ਲੈਣੇ ਨੂੰ ਗਲਵਕੜੀ ਪਾ ਕੇ ਮਿਲਿਆ ਸੀ ਕੁੜਮਾਚਾਰੀ ਦੇ ਨਾਤੇ ਨਾਲ, ਤੇ ਅੱਜ ਗੁਰੂ ਅਮਰਦਾਸ ਨੇ ਦੇਖਿਆ ਬਜ਼ੁਰਗ ਬਾਬੇ ਦੇ ਕੇਸ ਦੁੱਧ ਵਰਗੇ ਚਿੱਟੇ ਨੇ, ਮੋਢੇ ਤੇ ਪਰਨਾ ਰੱਖਿਆ ਤੇ ਸਿਰ ਉੱਤੇ ਖੱਦਰ ਦਾ ਜਿਹੜਾ ਕੱਪੜਾ ਉਹ ਬੰਨਿਆ ਦਸਤਾਰਾ, ਤੇ ਕਹਿੰਦੇ ਨੇ ਅੱਖਾਂ ਰੋ ਰੋ ਕੇ ਸੁੱਜੀਆਂ ਪਈਆਂ ਨੇ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਪਹਿਲਾਂ ਆਵਾਜ਼ ਗੂੰਜਦੀ ਸੀ ਇੰਨੀ ਉਮਰ ਲੰਘ ਗਈ ਤੂੰ ਨਗੁਰੇ, ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ ਭਇਆ ਮਨੂਰ ਕੰਚਨ ਪੀਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵਕੜੀ ਵਿੱਚ ਲੈਣ ਲੱਗੇ ਤੇ ਬਜ਼ੁਰਗ ਬਾਬਾ ਗਲਵਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਕੁੜਮ। ਕਹਿਣ ਲੱਗੇ ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣ ਆਇਆ। ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਮਨੂਰ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ। ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ, ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ। ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਧ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ ਭਾਈ ਜੋਧ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ, ਮੈਂ ਚਾਹੁੰਦਾ ਵਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਵੀ ਸੇਵਾ ਕਰਾਂ, ਮੈਨੂੰ ਕੋਈ ਸੇਵਾ ਦੇ ਸਕਦਾ? ਕਹਿਣ ਲੱਗਾ ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਤੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਬਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ ਜੋਧ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ? ਕਹਿਣ ਲੱਗੇ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ ਉਹਨੂੰ, ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ ਜੋਧ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਵਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਾ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ, ਮਿਥਿਆਸ ਨਹੀਂ ਕਿ ਸਵਾਹ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ, ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਿਵੇਂ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰਾਤ ਇੰਨਾ ਕੁ ਸੇਵਾ ਵਿੱਚੋਂ ਆ ਗਿਆ। ਕਹਿ ਦਿੱਤਾ ਗੁਰੂ ਅੰਗਦ ਸਾਹਿਬ ਜੀ ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ ਮਾਂ, ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ। ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੈਰੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਸਨ। ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ। ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ, ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ ਮੁਰਦਿਆਂ ਦੀਆਂ ਹੱਡੀਆਂ ਤੇ ਚੰਨ ਪੈ ਜਾਣੇ, ਤੇ ਕਹਿੰਦੇ ਨੇ ਉਹਨਾਂ ਦੇ ਤੀਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ। ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ, 12 ਸਾਲ ਗਾਗਰ ਧੋਈ, ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਹੁਣ ਜੇ ਇਕੱਲੀ ਅਸੀਂ ਇੰਨੀ ਕੋ ਗੱਲ ਕਹੀਏ ਜੀ ਬਾਬੇ ਨੇ ਪਾਣੀ ਧੋ ਕੇ ਗੱਦੀ ਲੈ ਲਈ, ਪਰ ਮੈਂ ਇੱਕ ਬੇਨਤੀ ਕਰਾਂ, ਆਪਣੇ ਪਿੰਡਾਂ ਵਿੱਚ ਝੂਰ ਜਿਹੜੇ ਨੇ ਨਾ, ਉਹਨਾਂ ਦਾ ਵਿਚਾਰ ਇਹਦਾ ਕਿਤਾ ਹੀ ਹੋਵੇ, ਸਵੇਰੇ ਵੀ ਪਾਣੀ ਧੋਣਾ, ਸ਼ਾਮ ਨੂੰ ਵੀ ਪਾਣੀ ਧੋਣਾ, ਉਹਨਾਂ ਨੂੰ ਵੀ ਗੱਦੀ ਕਿਸੇ ਨੇ ਦਿੱਤੀ? ਇਕੱਲੀ ਪਾਣੀ ਧੋਣ ਦੀ ਗੱਲ ਨਹੀਂ, ਪੰਕਤੀ ਵੱਲ ਧਿਆਨ ਦਿਓ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਤੇ ਸਾਨੂੰ ਹਰ ਇੱਕ ਨੂੰ ਪਹਿਰਾ ਦੇਣਾ ਚਾਹੀਦਾ, ਜਦੋਂ ਤੂੰ ਗੁਰੂ ਕੀ ਸੇਵਾ ਕਰੇ, ਇਹ ਮਤ ਸੋਚੀ ਮੈਂ ਫਲਾਣੇ ਬੰਦੇ ਦੇ ਇੰਨੇ ਭਾਂਡੇ ਮਾਂਜੇ, ਭਾਂਡੇ ਸੰਗਤ ਦੇ ਹੋਣ ਤੇ ਚਿੱਤ ਤੇਰਾ ਹੋਵੇ, ਮੈਂ ਗੁਰੂ ਨਾਨਕ ਦੇ ਭਾਂਡੇ ਪਿਆ ਮਾਂਜਣਾ। ਚਿੱਤ ਗੁਰੂ ਵੱਲ, ਬਾਬੇ ਅਮਰਦਾਸ ਦੇ ਮੋਢੇ ਤੇ ਗਾਗਰ, ਚਿੱਤ ਗੁਰੂ ਵੱਲ। 12 ਸਾਲ ਗਾਗਰ ਧੋਈ, ਤੇ ਅੱਜ ਅੰਮ੍ਰਿਤ ਵੇਲੇ ਜਦੋਂ ਗਾਗਰ ਲੈ ਕੇ ਤੁਰਿਆ ਬਾਬਾ, ਤੇ ਇੰਨਾ ਕੁ ਬਾਣੀ ਵਿੱਚ ਰਚ ਗਿਆ। ਭੱਟਾਂ ਨੇ ਬੜੇ ਪਿਆਰੇ ਬਚਨ ਕਹਿ, ਕਹਿੰਦੇ ਨੇ ਗੁਰੂ ਅਮਰਦਾਸ ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ, ਉਹ ਵੀ ਇੱਕ ਵਾਹਿਗੁਰੂ ਦੇ ਨਾਮ ਦੀ ਕੀਤੀ। ਕਹਿੰਦੇ ਨੇ ਜਦੋਂ ਤੇਰੇ ਨੇਤਰ ਖੁੱਲਦੇ ਸਨ ਗਾਗਰ ਚੁੱਕ ਕੇ, ਉਦੋਂ ਤੇਰੇ ਨੇਤਰਾਂ ਵਿੱਚੋਂ ਇੱਕ ਤੋਂ ਬੀਜਾ ਦੂਜਾ ਦਿਸਦਾ ਕੋਈ ਨਹੀਂ ਸੀ। ਜਦੋਂ ਤੁਸੀਂ ਮੁੱਖ ਵਿੱਚੋਂ ਬੋਲਦੇ ਸੋ, ਵਾਹਿਗੁਰੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਤੇ ਬਾਬਾ ਅਮਰਦਾਸ, ਪਹਿਲੀ ਗੱਲ ਤਾਂ ਕਦੀ ਤੁਸੀਂ ਟਿਕੇ ਨਹੀਂ, ਜੇ ਟਿਕ ਕੇ ਕਿਤੇ ਅੱਖ ਲੱਗ ਗਈ, ਸੁਪਨਾ ਆ ਗਿਆ, ਤੈਨੂੰ ਸੁਪਨਾ ਵੀ ਇੱਕ ਤੋਂ ਬਿਨਾਂ ਦੂਜੇ ਦਾ ਆਉਂਦਾ ਹੀ ਕੋਈ ਨਹੀਂ। ਭੱਟਾਂ ਨੇ ਕਮਾਈ ਦੀ ਗੱਲ ਕਰਦਿਆਂ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਬੇਖਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, ਤੀਸ ਇੱਕ ਅਰਪੰਚ ਸਿੱਧ ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭੜੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਅੱਜ ਜਦੋਂ ਗਾਗਰ ਭਰ ਕੇ ਤੁਰੇ, ਉੱਧਰ ਤੂਫਾਨ ਏ, ਬਿਜਲੀ ਚਮਕਦੀ ਏ, ਤੇ ਉੱਧਰ ਬਾਬੇ ਨੇ ਵੀ ਨਿਸ਼ਚਾ ਕੀਤਾ ਮੈਂ ਗੁਰੂ ਦੇ ਇਸ਼ਨਾਨ ਤੋਂ ਪਹਿਲਾਂ ਪਾਣੀ ਪਹੁੰਚਾ ਦੇਣਾ। ਕਹਿੰਦੇ ਨੇ ਤੁਰਦੇ ਪਹੁੰਚੇ ਖਡੂਰ, ਸਾਨੂੰ ਸਭ ਨੂੰ ਪਤਾ ਖੱਡੀ ਵਿੱਚ ਡਿੱਗੇ ਨੇ, ਤੇ ਜੁਲਾਈ ਨੇ ਇੰਨੀ ਆਵਾਜ਼ ਦੇ ਕੇ ਪੁੱਛਿਆ ਕੌਣ ਇਸ ਵੇਲੇ, ਤੇ ਅੰਦਰੋਂ ਜੁਲਾਈ ਨੇ ਬੋਲ ਕੇ ਕਿਹਾ, ਕਹਿਣ ਲੱਗਾ ਕੌਣ ਹੋਣਾ, ਉਹੀ ਅਮਰੂ ਨਿਥਾਣਾ ਜਿਹੜਾ ਟੁਕੜਿਆਂ ਦੀ ਖਾਤਰ ਕੁੜਮਾਂ ਦੇ ਦਰ ਤੇ ਬੈਠਾ ਹੋਇਆ, ਜਿਹੜਾ ਰੋਟੀ ਦੀ ਖਾਤਰ ਤੇ ਦਿਨ ਰਾਤ ਗਾਗਰ ਚੁੱਕੀ ਫਿਰਦਾ, ਜਿਹਨੂੰ ਚੈਨ ਨਹੀਂ। ਜਦੋਂ ਸ਼ਬਦ ਵਰਤਿਆ ਨਿਥਾਵਾ, ਤੇ ਬਾਬੇ ਅਮਰਦਾਸ ਨੇ ਕਿਹਾ ਨਹੀਂ ਝੱਲੀਏ, ਤੂੰ ਮੈਨੂੰ ਜੋ ਮਰਜ਼ੀ ਕਹਿ ਪਰ ਨਿਥਾਵਾ ਨਾ ਕਹੀਂ, ਕਿਉਂਕਿ ਜਿਹੜਾ ਗੁਰੂ ਨਾਨਕ ਦਾ ਹੋ ਗਿਆ ਉਹ ਕਦੀ ਨਿਥਾਵਾ ਨਹੀਂ ਹੁੰਦਾ। ਸੀ ਮੈਂ ਕਦੀ ਨਿਥਾਵਾ, ਪਰ ਜਿੱਦਣ ਦਾ ਗੁਰੂ ਅੰਗਦ ਸਾਹਿਬ ਦੇ ਦਰ ਤੇ ਆ ਗਏ, ਉਦੋਂ ਦੀ ਮੇਰੇ ਨਿਥਾਵੇ ਦੀ ਥਾਂ ਗੁਰੂ ਨਾਨਕ ਬਣ ਗਿਆ। ਮੈਂ ਨਿਥਾਵਾ ਨਹੀਂ, ਮੇਰੀ ਥਾਂ ਗੁਰੂ ਨਾਨਕ। ਗਾਗਰ ਡਿੱਗੀ ਪਰ ਪਾਣੀ ਨਹੀਂ ਡੁੱਲਣ ਦਿੱਤਾ, ਗੁਰੂ ਅੰਗਦ ਸਾਹਿਬ ਦਾ ਕਿਵਾੜ ਖੁੱਲਿਆ, ਸਤਿਗੁਰੂ ਨੇ ਦਰਵਾਜ਼ਾ ਖੋਲਿਆ ਤੇ ਪੁੱਛਿਆ ਅਮਰਦਾਸ ਅੱਜ ਇੰਨੀ ਦੇਰ ਨਾਲ ਕਿਉਂ ਕਿਉਂ ਦੇਰੀ ਹੋ ਗਈ? ਬੋਲੇ ਕੁਝ ਨਹੀਂ, ਸਿਰਫ ਅੱਖਾਂ ਵਿੱਚੋਂ ਨੀਰ ਸੀ ਤੇ ਮਨ ਕਹਿ ਰਿਹਾ ਸੀ ਮਨਾ ਦੇਖ ਅੱਜ ਤਾਂ ਸਰੀਰ ਵੀ ਜਵਾਬ ਦੇਈ ਜਾਂਦਾ। ਹਜ਼ੂਰ ਨੇ ਝੰਜੋੜ ਕੇ ਪੁੱਛਿਆ ਅਮਰਦਾਸ ਦੇਰੀ ਕਿਉਂ? ਤੇ ਚਰਨ ਪਕੜ ਕੇ ਕਿਹਾ ਦਾਤਾ ਸਰੀਰ ਵਡੇਰਾ, ਅੱਜ ਤਾਂ ਪਾਣੀ ਦੀ ਗਾਗਰ ਲੈਂਦਿਆਂ ਡਿੱਗ ਪਿਆ, ਜਦੋਂ ਸ਼ਬਦ ਵਰਤਿਆ ਡਿੱਗ ਪਿਆ ਵਾ। ਤੇ ਸਤਿਗੁਰੂ ਨੇ ਛਾਤੀ ਨਾਲ ਲਾ ਕੇ ਕਿਹਾ ਅਮਰਦਾਸ ਮੈਂ ਇਸ ਦਿਨ ਦੀ ਇੰਤਜ਼ਾਰ ਵੀ ਸਾਂ, ਕਦੋਂ ਤੂੰ ਡਿੱਗੇ ਮੈਂ ਤੈਨੂੰ ਡਿੱਗੇ ਹੋਏ ਨੂੰ ਗੁਰੂ ਨਾਨਕ ਦਾ ਤਖ ਦੇ ਦਿਆ। ਡਿੱਗਣਾ ਤਾਂ ਮੁਸ਼ਕਲ, ਬੰਦਾ ਡਿੱਗਣ ਲਈ ਤਿਆਰ ਨਹੀਂ। ਰਮਨ ਸੇ ਸ਼ਬਦ ਅੰਦਰ ਕਹਿਣ ਲੱਗੇ ਦੇਖ ਅਮਰਦਾਸ ਤੂੰ ਕਹਿੰਦਾ ਮੈਂ ਡਿੱਗਾ ਵਾ, ਜਦੋਂ ਫਲ ਪੱਕ ਜਾਂਦਾ, ਪੱਕਣ ਤੋਂ ਬਾਅਦ ਜ਼ਮੀਨ ਤੇ ਡਿੱਗਦਾ, ਤੇ ਫਲ ਉਹਨਾਂ ਰੁੱਖਾਂ ਦੇ ਪੱਕਦੇ ਨੇ ਜਿਨ੍ਹਾਂ ਨੇ ਸਰਦੀ ਨੂੰ ਗਰਮੀ ਨੂੰ ਝੱਖੜ ਨੂੰ ਚੱਕਰ ਨੂੰ ਪਿੰਡੇ ਤੇ ਹੰਡਾਇਆ, ਤੂੰ 12 ਸਾਲ ਸੇਵਾ ਕੀਤੀ, ਡਿੱਗਾ ਕਿੱਥੇ ਵੇ? ਕਹਿਣ ਲੱਗਾ ਦਾਤਾ ਖੱਡੀ ਵਿੱਚ। ਤੇ ਸ਼ਬਦ ਵਰਤੇ ਇੱਕ ਵਿਦਵਾਨ ਸੱਜਣ ਨੇ, ਹਜ਼ੂਰ ਕਹਿਣ ਲੱਗੇ ਖੱਡੀ ਮਾੜੀ ਨਹੀਂ, ਤੈਨੂੰ ਖੱਡੀ ਵਿੱਚ ਡਿੱਗੇ ਨੂੰ ਮੈਂ ਅੱਜ ਗੱਡੀ ਦਿਆਂਗਾ। ਖੱਡੀ ਤੋਂ ਗੱਡੀ ਮਿਲ ਗਈ, ਤੂੰ ਗਾਗਰ ਚੁੱਕੀ, ਅੱਜ ਗਾਗਰ ਨੇ ਤੈਨੂੰ ਦੁਨੀਆਂ ਵਿੱਚ ਉਜਾਗਰ ਕਰ ਦੇਣਾ। ਗਾਗਰ ਨੇ ਉਜਾਗਰ ਕਰ ਦਿੱਤਾ, ਖੱਡੀ ਨੇ ਗੱਡੀ ਦੇ ਦਿੱਤੀ। ਤੇ ਅੱਜ ਦੇ ਦਿਨ ਪਿਆਰੋ ਜਿਹੜਾ ਕੱਲ ਲੰਘਿਆ, ਮੇਰੇ ਗੁਰੂ ਅਮਰਦਾਸ ਨੂੰ ਚਿੱਟੇ ਬਸਤਰ ਪਹਿਨਾਏ, ਦੁੱਧ ਵਰਗਾ ਚਿੱਟਾ ਦਾੜਾ, ਤੇ ਜਦੋਂ ਚਿੱਟੇ ਬਸਤਰ ਪਹਿਨਾ ਦਿੱਤੇ, ਗੁਰੂ ਅੰਗਦ ਸਾਹਿਬ ਨੇ ਪਿਆਰ ਨਾਲ ਸਿੰਘਾਸਨ ਤੇ ਬਿਠਾਇਆ ਤੇ ਸੰਗਤ ਵਿੱਚ ਭਰੀ ਵਿੱਚ ਕਿਹਾ, ਮੇਰੇ ਪੁੱਤਰੋ, ਮੇਰੇ ਸਿੱਖੋ, ਮੇਰੇ ਭਰਾਵੋ, ਅੱਜ ਤੋਂ ਬਾਅਦ ਗੁਰੂ ਨਾਨਕ ਦੇ ਤਖ਼ਤ ਦਾ ਮਾਲਕ ਬਜ਼ੁਰਗ ਬਾਬਾ ਅਮਰਦਾਸ, ਅੱਜ ਤੋਂ ਬਾਅਦ ਅੰਗਦ ਦੇ ਦਰਸ਼ਨ ਤੁਸੀਂ ਗੁਰੂ ਅਮਰਦਾਸ ਵਿੱਚੋਂ ਕਰਨੇ। ਪਹਿਲੀ ਨਮਸਕਾਰ ਗੁਰੂ ਅੰਗਦ ਸਾਹਿਬ ਨੇ ਕੀਤੀ। ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋ ਗਏ, ਮੈਂ ਸਿਰਫ 5-4 ਮਿੰਟ ਕਹਿ ਕੇ ਸਮਾਪਤੀ ਕਰਨਾ। ਜੇ ਗੁਰੂ ਅਮਰਦਾਸ ਦੇ ਪੂਰੇ ਦਰਸ਼ਨ ਕਰਨੇ ਦੇ ਨਾ, ਤੇ ਭੱਟਾਂ ਦੇ ਸਵਈਆਂ ਵਿੱਚ 22 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਕ ਵਿੱਚ ਨੇ। ਇੱਕ ਸ਼ਬਦ ਭੱਟ ਨੇ ਬੜਾ ਸੋਹਣਾ ਕਿਹਾ, ਕਹਿਣ ਲੱਗੇ ਇਹ ਮਿੱਤਰੋ, ਜੇ ਤੁਸੀਂ ਸਫਲ ਹੋਣਾ ਤੇ ਗੁਰੂ ਅਮਰਦਾਸ ਦੇ ਦਰਸ਼ਨ ਕਰੋ। ਕਹਿਣ ਲੱਗੇ ਆਪਣੀਆਂ ਅੱਖਾਂ ਨੂੰ, ਆਪਣੀ ਜ਼ਬਾਨ ਨੂੰ ਇਹ ਰੱਖਣਾ, ਜੇ ਤੂੰ ਸਫਲ ਹੋਣਾ ਤੇ ਗੁਰੂ ਅਮਰਦਾਸ ਕਿਆ ਕਰ, ਧੰਨ ਗੁਰੂ ਅਮਰਦਾਸ। ਜੇ ਕੰਨੋ ਤੁਸੀਂ ਸਫਲ ਹੋਣਾ, ਗੁਰੂ ਅਮਰਦਾਸ ਦੀ ਬਾਣੀ ਸੁਣੋ। ਜੇ ਚਰਨੋ ਤੁਸੀਂ ਪਵਿੱਤਰ ਹੋਣਾ ਤੇ ਗੁਰੂ ਅਮਰਦਾਸ ਦੇ ਰਾਹ ਤੇ ਤੁਰੋ। ਤੇ ਕਹਿਣ ਲੱਗੇ ਜੇ ਦੋ ਹੱਥਾਂ ਨੂੰ ਪਵਿੱਤਰ ਕਰਨੀ ਤੇ ਗੁਰੂ ਅਮਰਦਾਸ ਦੇ ਚਰਨ ਘੁੱਟ ਕੇ ਪਕੜਨਾ, ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਦੀ ਬਾਣੀ ਨੂੰ ਟਿਕਾ। ਭੱਟ ਨੇ ਸ਼ਬਦ ਕਿਹਾ, ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਪਵੱਲ ਰਹੇ, ਹੱਥ ਤਾਂ ਪਰ ਸਕਿਆਤ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਪਰ ਸਖਿਆਤ ਜੀ ਗੁਰ ਅਮਰ ਭਰੀਜੈ, ਨੈਣ ਤਾਂ ਪਰ ਸਖਿਆਤ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਖਿਆਤ ਸਰਵਣ ਗੁਰ ਅਮਰ ਸੁਣੀਜੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਹੀਓ ਤਾਂ ਪਰ ਸਖਿਆਤ, ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਨੂੰ ਟਿਕਾ ਲੈ। ਤੇ ਪੁੱਛਿਆ ਇਹਦੇ ਪਰਸ ਨਾਲ ਹੋਵੇਗਾ ਕੀ? ਤੇ ਅਗਲਾ ਸਵਈਆ ਸੀ, ਗੁਰੂ ਅਮਰਦਾਸ ਪਰਸੀਆਂ ਪੋਮ ਪਾਤਕ ਬਿਨਾਸ ਹੈ, ਗੁਰੂ ਅਮਰਦਾਸ ਦੇ ਚਰਨ ਧਰਤੀ ਤੇ ਪੈ ਗਏ, ਧਰਤੀ ਦੇ ਪਾਪ ਦੂਰ ਹੋ ਗਏ। ਗੁਰੂ ਅਮਰਦਾਸ ਪਰਸੀਆਂ ਸਿੱਧ ਸਾਧਕ ਅਸਾਸ ਹੈ, ਗੁਰੂ ਅਮਰਦਾਸ ਪਰਸੀਆਂ ਧਿਆਨ ਲਈਆਂ ਪੌਮ ਤੈ, ਗੁਰੂ ਅਮਰਦਾਸ ਦੇ ਪਰਸ ਨਾਲ ਧਿਆਨ ਜੁੜ ਜਾਂਦਾ, ਗੁਰ ਅਮਰਦਾਸ ਪਰਸੀਆਂ ਅਭਉ ਲੱਭਾ, ਨਿਰਭੈਤਾ ਮਿਲਦੀ ਹੈ, ਗਉ ਚੁੱਕਾ, ਜਨਮ ਮਰਨ ਦਾ ਚੱਕਰ ਮੁੱਕ ਜਾਂਦਾ। ਅਗਲਾ ਬਚਨ ਸੀ, ਇੱਕ ਦਿਨ ਦਰ ਤੇ ਇੱਕ ਨਾਲ ਪਛਾਣ ਆ ਜਾਂਦੀ ਏ, ਇੱਕ ਦਿਨ ਦੁੱਗਣ ਜੋ ਤੌਰ ਹੈ, ਜਾਤ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ, ਗੁਰੂ ਅਮਰਦਾਸ ਦਿੱਖੇ ਜਿਹੜਾ। ਜਦੋਂ ਗੁਰੂ ਅਮਰਦਾਸ ਦੀ ਮਹਿਮਾ ਕੀਤੀ ਤੇ ਭੱਟਾਂ ਨੇ ਅੰਤਲਾ ਬਾਹੀਆਂ ਸਵਈਆ ਜਿਹੜਾ ਕਿਹਾ, ਬਸ ਗੱਲ ਹੀ ਕੋਈ ਨਾ ਰਹਿਣ ਦਿੱਤੀ। ਪੁੱਛਿਆ ਗੁਰੂ ਅਮਰਦਾਸ ਦੇ ਕਿੰਨੇ ਕੁ ਗੁਣ ਨੇ? ਤੇ ਭੱਟ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗਾ ਮੀਂਹ ਪੈਂਦਾ, ਮਨੁੱਖ ਇਹ ਤਾਂ ਦੱਸ ਦਏਗਾ ਅੱਜ ਮੀਂਹ ਪੈਣਾ, ਪਰ ਇਹ ਨਹੀਂ ਦੱਸੇਗਾ ਅੱਜ ਬੱਦਲਾਂ ਵਿੱਚੋਂ ਕਿੰਨੇ ਹਜ਼ਾਰ ਕਿੰਨੇ ਕਰੋੜ ਬੂੰਦਾਂ ਡਿੱਗਣੀਆਂ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ, ਆ ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਕਹਿਣ ਲੱਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੋਈ ਅਡੋਲ ਸਮਾਧੀ ਲਾ ਕੇ ਬੱਦਲਾਂ ਦੀਆਂ ਕੰਨਾਂ ਨੂੰ ਵੀ ਗਿਣ ਲੈ ਮੀਂਹ ਪੈਣ ਲੱਗ ਵਕਤ, ਬਸੰਤ ਦੀ ਰੁੱਤ ਵਿੱਚ ਇੱਕ ਇੱਕ ਫੁੱਲ ਨੂੰ ਵੀ ਗਿਣ ਲੈ, ਬਨਾਸਪਤੀ ਨੂੰ ਵੀ ਗਿਣ ਲੈ, ਸਮੁੰਦਰ ਦੀਆਂ ਲਹਿਰਾਂ ਦੀ ਵੀ ਗਿਣਤੀ ਕਰ ਲੈ, ਪਰ ਗੁਰੂ ਅਮਰਦਾਸ ਜਿੰਨੀ ਕੁ ਸੇਵਾ ਤੇ ਸਿਮਰਨ ਤੂੰ ਕਰ ਸਕਿਆ, ਬੰਦਾ ਜਿੰਨੀ ਮਰਜ਼ੀ ਵਾਹ ਲਾ ਲੈ, ਇੱਕ ਦਾਵਾ ਕਰਨੀ ਹੈ ਤੇਰੇ ਗੁਣਾਂ ਦਾ ਅੰਤ ਕਿਸੇ ਨੂੰ ਪਾ। ਭੱਟ ਨੇ ਤਾਂ ਹੀ ਕਿਹਾ, ਕੰਨ ਹਰ ਬੂੰਦ ਤੇ ਬੱਦਲਾਂ ਦੀਆਂ ਕੜੀਆਂ, ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਸ ਕਿਰਨ ਉਤਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਦ ਜਨ ਭਲ ਉਣੇ ਜੋ ਗਾਵੇ, ਪਰ ਨਾਲ ਕਹਿ ਦਿੱਤਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋ ਬਣ ਆਵੇ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਆਓ ਪਿਆਰੋ, ਉਸ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਦਰਜ। ਤੇ ਮੇਰਾ ਗੁਰੂ ਇੱਕੋ ਗੱਲ ਕਹਿੰਦਾ, ਜੇ ਕੁਝ ਲੈਣਾ پھر جڑ کے کہ ہستی سر جو انکس ہے ایرن جوسر دیر منتن آگا رات ہے وہ بھی سیو کرے جب اینی سیوا کرے گا یوں گرمک آپ نواری ہے سب راج سرشت کا لے انیا کو بینتیاں پروان کرنیا خویاں بیم پلا کرپا کر کے بچ دینیا واہ گرو جی کا خلصہ واہ گرو جی کی فتح